सुने दुख पाप का नास। वाहिगुरु जी का खालसा, वाहिगुरु जी की फतेह। परम सत्कार योग सतगुरु सचे पातशाह जी की पावन हजूरी विच सशोभत गुरु सवारी साध संगत जीओ। साहिब श्री गुरु नानक देव जी महाराज जपजी दियां इन्हां पौड़ियां अंदर, जिन्हां नूं आम करके असीं सुनेयां दियां पौड़ियां कहिंदे हां, क्योंकि इन्हां दा आरंभ सुनेयां शब्द नाल हुंदा है। इन्हां चार पौड़ियां दे अंत विच इह लफ़ज़, इह पंक्तियां चार वार दोहराईयां गईयां हन। नानक भगतां सदा विगास, सुनेयां दुख पाप का नास। सिमरन नाल, सुनन नाल, परमात्मा दी सिफत सलाह उहदे गुण सुन के तुर अंदर वसाउण नाल, सतगुरु कहिंदे ने कि जिहड़े भगत बणदे हन उहनां नूं सदीवी खेड़ा परम आनंद प्राप्त हुंदा है, अते दुख पाप इह सब खत्म हो जांदे ने, ते बंदा बड़ा हैरान हुंदा है कि ये किस तरह हो जाता है, क्योंकि जो देखता है धार्मिक इतिहास को, धर्म की दुनिया के प्रसंगों, तो उन्हें कोई बंदा सपेयर नज़र नहीं आता कि जिन्हों दुख ना वापरे हो, जिसकी जिंदगी विच सुख ते दुख चक्कर बन के ना आए हो, कोई ऐसा व्यक्ति उन्हें नज़र नहीं आता। इस करके जो बाणी विच इस तरह दियां पंक्तियां वो पढ़ता है, ते दुखां पापां दा नाश हो जांदा है, ते उन्हूं बड़ी परेशानी हुंदी है। वो कहिंदा मैं भी अरदास कीती सी, मैं भी धर्म कर्म कीता है, मैं भी बाणी पढ़ी है, मेरे नाल ऐसा क्यों नहीं होया। थोड़ा इस संबंधी समझण दी जरूरत है। एक शब्द है श्री गुरु ग्रंथ साहिब जी दे अंदर, आम वरतदे हां असीं शब्द नूं, आम पढ़दे हां, सतगुरु कहिंदे ने जिस के सिर उपर तूं स्वामी सो दुख कैसा पावै, बोल ना जाने माया मद माता, मरना चीत ना आवै, मेरे राम राय तू संतां का संत तेरे, तेरे सेवक को भौ किछ नाहीं, जम नहीं आवै नेरे। जे ते सिर्फ इस दे असीं अखरी अर्थ लै लईए, ते माफ करना साडे पल्ले कुछ नहीं पैणा। असीं क्योंकि अखरी अर्थां तों भी पिछे हां, इस करके सतगुरु जो गल कहिंदे ने साडी समझ विच किवें आएगी। असीं कहिंदे हां वी गुरु साहिब कहिंदे ने जिसके सिर उपर तूं स्वामी सो दुख कैसा पावै, पहली गल ते कि सिर उत्ते तो सारयां दे हैगा, इहदा मतलब नहीं कि किसी विशेष बंदे दे सिर उत्ते हैगा ते बाकियां ते नहीं हैगा, सिर उत्ते तो सारयां दे हैगा, पर सारे इस गल नूं असीं मन्नदे नहीं, सारयां दा इस गल ते भरोसा नहीं कि उह सिर उत्ते है। जिन्हां दा इस गल ते भरोसा है ना, उहनां नूं दुख प्राप्त नहीं हुंदा। ते फिर असीं सोचदे हां कोई लोकां नूं बंद बंद कटाउणे पै गए, तत्तियां तवियां ते बहना पै गया, देगां विच उबल गए, भुखां कटणियां पै गईयां, इह की कारण होया? कि उहनां नूं चेते नहीं सी, उहनां दे अंदर अहसास नहीं सी? नहीं, उहनां दे अंदर अहसास सी। ते जिहड़े दुख दी गल सतगुरु सचे पातशाह कहिंदे ने, और ये दुख नहीं है। असी सिर दर्द, पेट दर्द, तकलीफ, इस तरह कष्ट, औखे समय सिर्फ इन्हां नूं दुख मनदे हां, पर जिहड़े भगत लोग ने, गुरमुख लोग ने, जिन्हां नूं रहस दा पता है, वह सिर्फ इस गल नूं दुख नहीं मनदे, क्योंकि ये गल तां आउणी है। बाणी विच श्री गुरु नानक देव जी का एक बचन है, सतगुरु कहिंदे ने नानक ਬੋਲਣ ਚੱਖਣਾ ਦੁੱਖ ਛੱਡ ਮੰਗੀਆਂ ਸੁੱਖ। ਕਹਿੰਦੇ ਨੇ ਸਾਡਾ ਇਹ ਬੋਲਣਾ, ਸਾਡਾ ਇਹ ਕਹਿਣਾ ਕਥਨ ਐਵੇਂ ਝੱਖ ਮਾਰਨ ਵਾਲੀ ਗੱਲ ਹੈ ਵੀ ਅਸੀਂ ਦੁੱਖਾਂ ਨੂੰ ਛੱਡ ਕੇ ਸਿਰਫ ਸੁੱਖ ਮੰਗਦੇ ਹਾਂ। ਮੈਂ ਪ੍ਰਮਾਣ ਤੇ ਬੜੇ ਦੇ ਸਕਦਾ, ਲੇਕਿਨ ਧਿਆਨ ਇਸ ਗੱਲ ਵੱਲ ਦਵਾਉਣ ਲਈ ਸਿਰਫ 94 ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ, ਤਾਂ ਕਿ ਅਸੀਂ ਬਾਣੀ ਦੇ ਸਿਧਾਂਤ ਨੂੰ, ਫਲਸਫੇ ਨੂੰ ਸਮਝ ਸਕੀਏ। ਮਾਫ ਕਰਨਾ, ਜਿੰਨਾ ਚਿਰ ਸਾਨੂੰ ਬਾਣੀ ਦੇ ਅਸੂਲ ਤੇ ਨੇਮ ਨਹੀਂ ਪਤਾ ਲੱਗਦਾ, ਉਹਨਾਂ ਚਿਰ ਜਿੰਨਾ ਮਰਜ਼ੀ ਅਸੀਂ ਕਰੀ ਜਾਈਏ ਸਾਡੇ ਗੱਲ ਸਮਝ ਚ ਨਹੀਂ ਪੈਣੀ। ਤੇ ਅਸੀਂ ਇੱਥੇ ਗੁਰਦੁਆਰੇ ਆਉਂਦੇ ਹਾਂ ਕੁਝ ਸਮਝਣ ਲਈ, ਆਪਣੀ ਸੂਝ ਨੂੰ ਕੁਝ ਵਿਕਾਸ ਵਿੱਚ ਕਰਨ ਲਈ। ਸਤਿਗੁਰੂ ਕਹਿੰਦੇ ਨੇ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਆਂ ਸੁੱਖ। ਦੁੱਖ ਛੱਡ ਕੇ ਅਸੀਂ ਸੁੱਖ ਮੰਗਦੇ ਹਾਂ, ਬੜੀ ਸਿੱਧੀ ਜੀ ਗੱਲ ਹੈ। ਪਰ ਸਤਿਗੁਰੂ ਕਹਿੰਦੇ ਨੇ ਵੀ ਦੁੱਖ ਛੱਡ ਕੇ ਸਿਰਫ ਸੁੱਖ ਮੰਗੀ ਜਾਣੇ ਝੱਖ ਮਾਰਨ ਵਾਲੀ ਗੱਲ ਹੈ। ਅਗਲੀ ਪੰਕਤੀ ਬੜੀ ਧਿਆਨ ਗੋਚਰੀ ਹੈ। ਸਤਿਗੁਰੂ ਕਹਿੰਦੇ ਨੇ ਸੁੱਖ ਦੁੱਖ ਦੋਏ ਦਰ ਕੱਪੜੇ। ਉਸ ਵਾਹਿਗੁਰੂ ਦੇ ਦਰ ਵੱਲੋਂ, ਉਹਦੇ ਵੱਲੋਂ ਜਿੱਦਾਂ ਇਹ ਸਰੀਰ ਮਿਲਿਆ, ਜਿੱਦਾਂ ਇਹ ਬਾਕੀ ਦੇ ਜੀਵਨ ਦੇ ਸਾਧਨ ਮਿਲੇ ਨੇ, ਸਤਿਗੁਰੂ ਕਹਿੰਦੇ ਨੇ ਸੁੱਖ ਤੇ ਦੁੱਖ ਦੋ ਕੱਪੜੇ ਮਿਲੇ ਆ, ਬੰਦੇ ਨੂੰ ਇਹ ਪਹਿਨਣੇ ਪੈਣੇ ਨੇ, ਇਹ ਡਰੈਸ ਨੇ ਜੀਵਨ ਦੇ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਔਰ ਇਸ ਜੀਵਨ ਵਿੱਚ ਆਣ ਕੇ ਤੇ ਮਨੁੱਖ ਆਪਣੀ ਸਾਰੀ ਜ਼ਿੰਦਗੀ ਦੇ ਅੰਦਰ ਦੁੱਖ ਤੇ ਸੁੱਖ ਦੇ ਕੱਪੜੇ ਪਹਿਨਦਾ। ਕੋਈ ਜ਼ਿੰਦਗੀ ਸਪੇਅਰ ਨਹੀਂ ਹੈ ਕਿ ਕੋਈ ਆਖੇ ਵੀ ਮੈਨੂੰ ਤੇ ਸਿਰਫ ਦੁੱਖ ਆਇਆ ਤੇ ਸੁੱਖ ਨਹੀਂ ਆਇਆ, ਕੋਈ ਆਖੇ ਮੈਨੂੰ ਸੁੱਖ ਹੀ ਆਇਆ ਤੇ ਦੁੱਖ ਨਹੀਂ ਆਇਆ। ਇਸ ਕਰਕੇ ਸਤਿਗੁਰੂ ਕਹਿੰਦੇ ਵੀ ਇਹ ਝੱਖ ਮਾਰਨੀ, ਬਾਰ ਬਾਰ ਇਹ ਕਹਿਣਾ ਵੀ ਮੈਨੂੰ ਦੁੱਖ ਨਹੀਂ ਚਾਹੀਦਾ ਸੁੱਖ ਹੀ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਫੈਸਲਾ ਕਰਦੇ ਨੇ, ਕਹਿੰਦੇ ਨੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਕਹਿੰਦੇ ਐਵੇਂ ਰੌਲਾ ਪਾਉਣ ਦਾ ਕੀ ਫਾਇਦਾ ਪਰਮਾਤਮਾ ਅੱਗੇ, ਜਦਕਿ ਉਸਨੇ ਇਹ ਦੁੱਖ ਸੁੱਖ ਦਾ ਵਿਧਾਨ ਬਣਾਇਆ ਹੋਇਆ ਹੈ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਤੂੰ ਆਪਣਾ ਕਾਂਸਟੀਟਿਊਸ਼ਨ ਹੀ ਚੇਂਜ ਕਰ ਦੇ, ਤੂੰ ਆਪਣਾ ਵਿਧਾਨ ਹੀ ਬਦਲ ਦੇ, ਫਿਰ ਅਸੀਂ ਪਰਮਾਤਮਾ ਦੇ ਭਗਤ ਤੇ ਨਾ ਹੋਏ, ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਤੇ ਨਾ ਹੋਏ। ਹੁਕਮ ਦੀ ਗੱਲ ਤਾਂ ਸਾਡੀ ਸਮਝ ਵਿੱਚ ਨਾ ਆਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਸ ਪਰਮਾਤਮਾ ਅੱਗੇ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈ, ਉੱਥੇ ਚੁੱਪ ਰਹਿਣ ਧਾਰਨ ਕਰਨੀ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਇਹੀ ਇੱਕ ਸਾਦਕ ਤੇ ਸਾਬਰ ਲੋਕਾਂ ਦੀ ਕਹਾਣੀ ਹੈ। ਕਹਿੰਦੇ ਨੇ ਕੋਈ ਫਕੀਰ ਸੀ ਤੇ ਉਹਦੇ ਸੇਵਕ ਨੇ ਵੀ ਇਹ ਸਵਾਲ ਕਰ ਦਿੱਤਾ, ਆਖਣ ਲੱਗਾ ਸਮਝ ਨਹੀਂ ਆਉਂਦੀ ਵੀ ਸੁੱਖ ਤੇ ਸਮਝ ਵਿੱਚ ਆਉਂਦਾ ਤੇ ਦੁੱਖ ਨਹੀਂ ਸਮਝ ਵਿੱਚ ਆਉਂਦਾ। ਵੀ ਪਰਮਾਤਮਾ ਨੇ, ਅਸੀਂ ਤੁਸੀਂ ਕਹਿੰਦੇ ਹੋ ਵੀ ਸਾਰੇ ਪਰਮਾਤਮਾ ਦੇ ਪੁੱਤਰ ਨੇ, ਇਹ ਸਾਰਾ ਕੁਝ ਉਹਦਾ ਹੈ, ਤੇ ਉਸ ਪਰਮਾਤਮਾ ਨੇ, ਉਸ ਖੁਦਾਵੰਦ ਨੇ ਇਹ ਕੀ ਕੀਤਾ ਵੀ ਸੁੱਖ ਬਣਾ ਦਿੱਤੇ ਨਾਲ ਦੁੱਖ ਵੀ ਬਣਾ ਦਿੱਤੇ। ਸਮਝ ਨਹੀਂ ਆਉਂਦੀ ਗੱਲ ਵੀ ਜੇ ਉਹਨੇ ਹੀ ਬਣਾਇਆ ਸੀ ਸਭ ਕੁਝ ਤੇ ਸਭ ਕੁਝ ਉਹਦੇ ਕੋਲ ਹੈਗਾ, ਉਹ ਸੁੱਖ ਹੀ ਸੁੱਖ ਕਿਉਂ ਨਹੀਂ ਦੇ ਦਿੰਦਾ। ਜਿਸ ਵੇਲੇ ਉਹਨੇ ਸਵਾਲ ਕੀਤਾ ਨਾ ਮੁਰੀਦ ਨੇ, ਸੇਵਕ ਨੇ, ਤੇ ਮੁਰਸ਼ਿਦ ਕਹਿਣ ਲੱਗਾ ਕੋਈ ਨਹੀਂ ਬੱਚਾ ਸਮਾਂ ਆਏਗਾ ਤੈਨੂੰ ਦੱਸਾਂਗੇ ਗੱਲ, ਤੈਨੂੰ ਸਮਝ ਆ ਜਾਏਗੀ। ਆਖਣ ਲੱਗਾ ਚੰਗਾ। ਕੁਝ ਸਮਿਆਂ ਦੇ ਬਾਅਦ ਦੋ ਚਾਰ ਦਿਨ ਗੁਜ਼ਰ ਗਏ ਤੇ ਇੱਕ ਦਰਿਆ ਨੂੰ ਉਹਨਾਂ ਨੇ ਪਾਰ ਕਰਨਾ ਸੀ ਪੱਤਣ ਤੋਂ, ਤੇ ਬੇੜੀ ਚ ਬੈਠ ਗਏ ਤੇ ਕਹਿੰਦੇ ਨੇ ਵੀ ਕਿਸ਼ਤੀ ਉਹ ਖੁਦ ਚਲਾਉਂਦਾ ਸੀ, ਆਪਣੀ ਕਿਸ਼ਤੀ ਰੱਖੀ ਸੀ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜਾਣ ਲਈ। ਫਕੀਰ ਨੇ ਕਿਸ਼ਤੀ ਦੇ ਦੋਵੇਂ ਚੱਪੂ ਫੜੇ ਤੇ ਚਲਾਉਣ ਲੱਗ ਪਿਆ, ਪਰ ਐਨ ਦਰਮਿਆਨ ਵਿੱਚ ਜਾ ਕੇ ਜਿੱਥੇ ਪਾਣੀ ਗਹਿਰਾ ਸੀ, ਜਿੱਥੇ ਘੁੰਮਣ ਘੇਰੀਆਂ ਪੈਣ ਦਾ ਵੀ ਡਰ ਸੀ, ਉੱਥੇ ਜਾ ਕੇ ਉਹਨੇ ਇੱਕ ਚੱਪੂ ਦਿੱਤਾ ਛੱਡ ਤੇ ਇੱਕ ਫੇਰੀ ਜਾਵੇ। ਹੁਣ ਬੇੜੀ ਤਾਂ ਦੋ ਚੱਪੂਆਂ ਨਾਲ ਚੱਲਦੀ, ਇੱਕ ਨਾਲ ਚੱਲਦੀ ਦੀ, ਉਹ ਬੇੜੀ ਨੇ ਸਰਕਲ ਕਰਨੇ ਸ਼ੁਰੂ ਕਰ ਦਿੱਤੇ, ਘੁੰਮਣ ਲੱਗ ਪਈ ਉੱਥੇ ਇੱਕ ਥਾਂ ਤੇ, ਤੇ ਨੇਰੇ ਵਰਗਾ ਸੇਵਕ ਘਬਰਾ ਗਿਆ, ਆਖਣ ਲੱਗਾ ਡੁੱਬਣਾ ਜੇ ਮਰਨਾ ਜੇ ਇਹ ਕੀ ਹੋ ਰਿਹਾ, ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ, ਜੇ ਤੁਸੀਂ ਨਹੀਂ ਚਲਾਉਣਾ ਚਾਹੁੰਦੇ ਤਾਂ ਮੈਨੂੰ ਦੱਸੋ ਮੈਂ ਚਲਾ ਲੈਣਾ, ਮੈਨੂੰ ਤੁਸੀਂ ਚਲਾਉਣ ਵੀ ਨਹੀਂ ਦਿੰਦੇ ਤੇ ਖੁਦ ਇਹ ਕੀ ਕੌਤਕ ਕਰ ਰਹੇ ਹੋ। ਆਖਣ ਲੱਗੇ ਤੇਰੀ ਗੱਲ ਦਾ ਜਵਾਬ ਦੇ ਰਿਹਾ। ਉਹ ਕਹਿਣ ਲੱਗਾ ਕਿ ਦੂਸਰਾ ਚੱਪੂ ਸੰਭਾਲ ਲਿਆ ਉਹਨੇ। ਆਖਣ ਲੱਗਾ ਦੇਖਿਆ ਨਹੀਂ ਤੂੰ ਤਮਾਸ਼ਾ ਕਿ ਇੱਕ ਚੱਪੂ ਨਾਲ ਬੇੜੀ ਚੱਲਦੀ ਨਹੀਂ, ਘੁੰਮੀ ਜਾਂਦੀ ਹੈ। ਇਸੇ ਤਰ੍ਹਾਂ ਇਹ ਜੀਵਨ ਦਾ ਜਿਹੜਾ ਸੰਸਾਰ ਦਾ ਜਿਹੜਾ ਚੱਕਰ ਹੈ ਨਾ ਭਾਈ, ਇਹ ਪਰਮਾਤਮਾ ਨੇ ਦੁੱਖ ਸੁੱਖ ਦੇ ਚੱਪੂਆਂ ਨਾਲ ਚਲਾਇਆ ਤੇ ਇਹਦੇ ਨਾਲ ਹੀ ਚੱਲਣਾ। ਇਹ ਸੰਸਾਰ ਦੀ ਖੇਡ ਹੈ ਉਹਦੀ, ਤੇ ਉਹਦੀ ਖੇਡ ਇਹ ਇਹਨਾਂ ਚੱਪੂਆਂ ਨਾਲ ਹੀ ਚੱਲਣੀ ਹੈ। ਤੇ ਜੇ ਤੂੰ ਕਵੇਂ ਵੀ ਇੱਕ ਚੱਪੂ ਪ੍ਰਮਾਤਮਾ ਹਟਾ ਦੇਵੇ, ਤੇ ਭਾਈ ਖੇਡ ਤੇਰੀ ਨਹੀਂ, ਖੇਡ ਉਹਦੀ ਹੈ ਤੇ ਚਲਾਉਣੀ ਉਹਨੇ ਹੈ। ਬੰਦੇ ਨੂੰ ਸਮਝ ਨਹੀਂ ਆਉਂਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਨੇ ਸੁਖ ਕਉ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ, ਤੇ ਸੁਖ ਹੈ ਕਉ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਕਹਿੰਦੇ ਨੇ ਸੁਖ ਨੂੰ ਸਾਰੇ ਮੰਗਦੇ ਨੇ, ਦੁੱਖ ਕੋਈ ਮੰਗਦਾ ਨਹੀਂ। ਤੇ ਕਈ ਵਾਰੀ ਐਸਾ ਹੁੰਦਾ ਵੀ ਸੁਖ ਮੰਗਦਿਆਂ ਮੰਗਦਿਆਂ ਦੁੱਖ ਬਹੁਤਾ ਝੋਲੀ ਵਿੱਚ ਪੈ ਜਾਂਦਾ। ਸੁਖ ਹੈ ਕਉ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਤੇ ਮਨਮੁਖ ਬੰਦਾ ਜਿਹੜਾ ਨਾ, ਉਹਨੂੰ ਇਸ ਦੀ ਸਮਝ ਨਹੀਂ ਪੈਂਦੀ। ਤੇ ਸਤਿਗੁਰੂ ਕਹਿੰਦੇ ਨੇ ਸੁਖ ਦੁੱਖ ਸਮ ਕਰ ਜਾਣੀ ਹੈ, ਸ਼ਬਦ ਭੇਦ ਸੁਖ ਹੋਏ। ਕਹਿੰਦੇ ਨੇ ਸੁਖ ਦੁੱਖ ਨੂੰ ਸਮਾਨ ਕਰਕੇ ਸਮਝੀਏ ਕਿ ਇਹ ਪਰਮਾਤਮਾ ਵੱਲੋਂ ਆਏ ਹੋਏ ਨੇ, ਤੇ ਸਮਝੇ ਜਾ ਸਕਦੇ ਤਾਂ ਜਾ ਸਕਦੇ ਨੇ, ਸ਼ਬਦ ਭੇਦ ਸੁਖ ਹੋਏ। ਇਹ ਸ਼ਬਦ ਵਿੱਚ ਬਾਣੀ ਚ ਆਪਣੇ ਆਪ ਨੂੰ ਵਿੰਨ ਕੇ ਤੇ ਇਸ ਆਤਮਕ ਰਹੱਸ ਨੂੰ ਜਾਣ ਕੇ ਤੇ ਫਿਰ ਉਹ ਆਤਮਕ ਸੁਖ ਮਿਲੇਗਾ। ਤੇ ਤਾਂ ਜਾ ਕੇ ਉਹ ਗੱਲ ਬਣੇਗੀ ਭਈ ਮਨੁੱਖ ਜਿਹੜਾ ਹੈ, ਗੁਰਮੁਖ ਗੁਰਸਿੱਖ ਜਿਹੜਾ ਹੈ, ਉਹ ਫਿਰ ਕੋਈ ਵੀ ਦੁੱਖ ਕੋਈ ਵੀ ਔਕੜ ਆਵੇ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਸਿੱਖ ਲਏਗਾ। ਘਬਰਾਹਟ ਨਹੀਂ ਉਹਦੇ ਅੰਦਰ ਪੈਦਾ ਹੋਏਗੀ ਕਿ ਉਹਦੇ ਕੋਲ ਕਮੀ ਹੈ, ਤੋਟਾ ਹੈ, ਘਾਟਾ ਹੈ, ਸਭ ਕੁਝ ਬਰਦਾਸ਼ਤ ਕਰ ਗੁਜ਼ਰੇਗਾ। ਤੇ ਮਨੁੱਖ ਕਹਿੰਦਾ ਨਹੀਂ, ਇਹ ਤਾਂ ਮੈਂ ਨਹੀਂ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜਿਹਦੇ ਉੱਤੇ ਵਾਹਿਗੁਰੂ ਅਕਾਲ ਪੁਰਖ ਹੈ ਨਾ, ਉਹ ਇਹਨਾਂ ਦੁੱਖਾਂ ਨੂੰ ਕੁਝ ਸਮਝਦਾ ਹੀ ਨਹੀਂ। ਤੇ ਉਹਨੂੰ ਜਿਹੜਾ ਜੰਮਣ ਮਰਨ ਦਾ ਦੁੱਖ ਹੈ, 84 ਦੇ ਚੱਕਰ ਦਾ ਦੁੱਖ ਹੈ, ਉਹ ਨਹੀਂ ਵਾਪਰਦਾ। ਇਹ ਦੁੱਖ ਉਸ ਨੂੰ ਨਹੀਂ ਆਉਂਦਾ। ਬੋਲ ਨਾ ਜਾਣਾ ਹੈ ਮਾਇਆ ਮਦ ਮਾਤਾ, ਉਹ ਮਾਇਆ ਦੇ ਨਸ਼ੇ ਵਿੱਚ ਚੂਰ ਹੋ ਕੇ ਹੰਕਾਰ ਵਿੱਚ ਕੋਈ ਗੱਲ ਨਹੀਂ ਕਰਦਾ ਕਿ ਮੈਂ ਬੜਾ ਸਿਆਣਾ ਹਾਂ, ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਉਹਨੇ ਕਦੇ ਇਹ ਗੱਲ ਨਹੀਂ ਸੋਚੀ, ਇਸ ਬਾਰੇ ਉਹਦੇ ਅੰਦਰ ਧਿਆਨ ਕਦੇ ਆਉਂਦਾ ਹੀ ਨਹੀਂ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਇੱਕ ਗੱਲ ਯਾਦ ਰੱਖਣੀ, ਧਰਮ ਦੀ ਦੁਨੀਆਂ ਚ ਦੋ ਪ੍ਰਕਾਰ ਦੀ ਹੀ ਮੌਤ ਹੈ ਤੇ ਦੋ ਪ੍ਰਕਾਰ ਦਾ ਹੀ ਜੀਵਨ ਹੈ। ਇੱਕ ਤੇ ਸਰੀਰ ਦੀ ਮੌਤ ਹੈ, ਇਹ ਸਾਰੇ ਹੀ ਮਰਦੇ ਆ। ਇੱਕ ਹੈ ਆਤਮਕ ਮੌਤ, ਉਹ ਕੀ ਹੈ ਕਿ ਮਨੁੱਖ ਵਿਕਾਰਾਂ ਵਿੱਚ ਮਰਦਾ ਹੈ, ਮਨੁੱਖ ਗੁਨਾਹਾਂ ਵਿੱਚ ਮਰਦਾ, ਔਗਣਾਂ ਚ ਕੁਕਰਮਾਂ ਚ ਮਰਦਾ ਹੈ। ਉਹਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਂਦੀ, ਮਨੁੱਖਤਾ ਖਤਮ ਹੋ ਜਾਂਦੀ ਹੈ। ਭਗਤ ਜਿਹੜਾ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਮੈਂ ਆਤਮਕ ਮੌਤ ਨਾ ਮਰਾਂ, ਸਰੀਰ ਦੀ ਮੌਤ ਬੇਸ਼ੱਕ ਹੋ ਜਾਏ। ਇਸ ਵਾਸਤੇ ਉਹ ਆਤਮਕ ਜੀਵਨ ਬਣਾਉਣ ਦਾ ਯਤਨ ਕਰਦਾ ਤੇ ਦੁਨੀਆਦਾਰੀ ਵਾਲੇ ਪਾਸੋਂ ਉਹ ਮਰਨ ਦੀ ਕੋਸ਼ਿਸ਼ ਕਰਦਾ। ਕਹਿੰਦਾ ਸਰੀਰ ਜਿਹੜਾ ਭਾਵੇਂ ਲੱਗ ਜਾਏ ਲੇਖੇ, ਲੇਕਿਨ ਆਤਮਕ ਜੀਵਨ ਬਚਣਾ ਚਾਹੀਦਾ। ਕਬੀਰ ਨੇ ਇਹ ਗੱਲ ਲਿਖੀ ਹੈ। ਉਹ ਕਹਿੰਦੇ ਨੇ ਸਾਰੇ ਹੀ ਬੰਦੇ ਅਸੀਂ ਚਾਹੁੰਦੇ ਹਾਂ ਅਮਰ ਜ਼ਿੰਦਗੀ, ਕਿ ਹਾਂ ਅਮਰ ਹੋ ਜਾਈਏ। ਕੋਈ ਨਹੀਂ ਚਾਹੁੰਦਾ ਕਿ ਮੈਂ 84 ਦੇ ਗੇੜ ਵਿੱਚ ਪਵਾਂ। ਮੰਗ ਸਾਰਿਆਂ ਦੀ ਅਮਰ ਹੋਣ ਦੀ ਹੈ। ਤੇ ਕਬੀਰ ਕਹਿੰਦੇ ਨੇ ਸਦ ਜੀਵਨ ਭਲੋ ਕਹਾਹੀ। ਸਦ ਜੀਵਨ ਤੋਂ ਮਤਲਬ ਹੈ ਸਦੀਵੀ ਜੀਵਨ। ਸਦੀਵੀ ਜੀਵਨ ਚੰਗਾ ਕਿਹਾ ਜਾਂਦਾ। ਕਹਿੰਦੇ ਨੇ ਅਮਰ ਜ਼ਿੰਦਗੀ, ਅਮਰ ਤੇ ਇਸੇ ਲਈ ਛਕਣਾ ਕਿ ਅਮਰ ਹੋ ਸਕੀਏ। ਅਮਰ ਇਸ ਤਰ੍ਹਾਂ ਨਹੀਂ ਕਿ ਸਰੀਰ ਸਦਾ ਲਈ ਰਹੇ, ਭੁਲੇਖਾ ਸਰੀਰ ਕਦੇ ਨਹੀਂ ਰਹਿਣਾ। ਇਹ ਤਾਂ ਪਰਮਾਤਮਾ ਦਾ ਕੁਦਰਤੀ ਨੇਚਰ ਦਾ ਇਹ ਸਿਧਾਂਤ ਹੈ ਕਿ ਸਰੀਰ ਨਹੀਂ ਰਹਿਣਾ। ਜੋ ਉਪਜਿਓ ਸੋ ਬਿਨਸ ਹੈ, ਜੋ ਘੜਿਆ ਉਹ ਭਜਣਾ ਹੀ ਹੈ। ਇਸ ਲਈ ਅਮਰ ਤੇ ਇਸ ਲਈ ਤਾਂ ਛੱਡਣਾ ਨਹੀਂ ਕਿ ਸਰੀਰ ਸਦਾ ਵਾਸਤੇ ਰਵੇ। ਕਬੀਰ ਕਹਿੰਦੇ ਨੇ ਕਿ ਅਮਰ ਜ਼ਿੰਦਗੀ ਸਾਰੇ ਮਨੁੱਖ ਮੰਗਦੇ ਨੇ, ਸਦ ਜੀਵਨ ਭਲੋ ਕਹਾਹੀ ਚੰਗਾ ਸਮਝਿਆ ਜਾਂਦਾ। ਪਰ ਕਬੀਰ ਕਹਿੰਦੇ ਨੇ ਮੂਹੇ ਬਿਨ ਜੀਵਨ ਨਾਹੀ। ਜਿੰਨਾ ਚਿਰ ਭਾਈ ਇਹ ਦੁਨੀਆਂ ਦੇ ਦੁੱਖ ਸੁੱਖ ਮੋਹ ਮਮਤਾ ਦੇ ਚੱਕਰ ਵਾਲੇ ਪਾਸਿਓਂ ਮਨੁੱਖ ਨਹੀਂ ਮਰਦਾ, ਇਹਨਾਂ ਦੀ ਆਸ ਤੋਂ ਉੱਚਾ ਨਹੀਂ ਉੱਠਦਾ, ਉਹਨਾਂ ਚਿਰ ਉਹ ਅਮਰ ਜ਼ਿੰਦਗੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ, ਮਿਲਦੀ ਨਹੀਂ। ਇਸੇ ਕਰਕੇ ਕਬੀਰ ਨੇ ਇਸੇ ਸੰਬੰਧ ਵਿੱਚ ਹੀ ਕਿਹਾ ਸੀ ਵੀ ਜਿਸ ਮਰਨਾ ਤੇ ਜਗ ਡਰ ਹੈ ਮੇਰਾ ਮਨ ਆਨੰਦ। ਪਰ ਜਿਹਨੂੰ ਇਹ ਮਰਨਾ ਆ ਜਾਏ ਉਹ ਮੈਦਾਨੇ ਜੰਗ ਵਿੱਚ ਮਰਨ ਲਈ ਹਰ ਵੇਲੇ ਤਤਪਰ ਹੈ, ਉਹ ਦੁਨੀਆਂ ਦੇ ਦੁੱਖਾਂ ਵਿੱਚ ਜੂਝਣ ਲਈ ਹਰ ਵੇਲੇ ਤਤਪਰ ਹੈ। ਉਹਨੂੰ ਕੋਈ ਫਰਕ ਨਹੀਂ ਪੈਣ ਲੱਗਾ ਕਿਉਂਕਿ ਉਹਨੂੰ ਸਮਝ ਆ ਗਈ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਬੋਲ ਨਾ ਜਾਣਾ ਮਾਇਆ ਮਦ ਮਾਤਾ, मरना चीत ना आवे। जिहड़ा हंकार विच बोल बोलदा मैं आ कर देंगा मैं ओ कर देंगा, ओदी मौत अज भी होई कल भी हो ते मरे ही पिया, क्योंकि ओदे अंदर आत्मक जीवन कोई नहीं है। पर जिहड़ा भगत है, जिहड़ा समझदा मेरे सिर ते मालक वाहिगुरु अकाल पुरख है, ओनू ए मौत चित विच नहीं आउंदी। ते असीं अर्थ कीते होए ने कि ओनू दुख नहीं लगदा, ओदा शरीर नहीं मरदा, ते फिर तां झूठ हो गई बाणी, फिर तां तुहानूं इहो जिहा बंदा लभणा कोई नहीं। क्योंकि सानूं समझ नहीं, इस करके असीं अर्थ दा अनर्थ करदे हां। इस तरह के बहुत बचन ने गुरु ग्रंथ साहिब दे अंदर। ते सतगुरु सच्चे पातशाह कहिंदे ने कि नहीं, जिहड़ा भगत है, गुरमुख गुरसिख है, वह इतने विगास विच चला जांदा है, इतने छेड़े विच चला जांदा है कि इन्हां दुखां सुखां की कहानी तो बिल्कुल थले रह जांदी है। उहदे लई इन्हां दी कोई अहमियत नहीं रहिंदी। इस करके सतगुरु कहिंदे ने नानक भगतां सदा विगास सुने है, दुख पाप का नास। कहिंदे ने परमात्मा दा नाम सुनन नाल मनुख दे अंदरों दुखां पापां दी कहानी जिहड़ी है ना, वो खत्म हो जाती। विचारवाना ने एक गल कही है, वो कहिंदे ने जिहड़ा पाप है ना, ये असल विच दुख दा बीज है। पाप जिहड़ा है ये दुख दा बीज है। कदर करो, कोई कार कोलों दी लंघी है ते बंदा कहिंदा भी बड़ी चंगी है, ते फिर ओहदा ध्यान चला जांदा भी ये कार मेरे कोल होनी चाहीदी। जे ते लंघ गई ते चली जाई ठीक है, पर जे ओह ओहदे नाल चल पिया भी ये मेरे कोल होनी चाहीदी है, फिर वह सोचेगा भी हुण मनी किद्दां लियांदी जाए, ठगी ठोरी किवें कीती जाए। यानी कि बीज बन गया ते अगों फिर हुण कहानी दुख दी शुरू होएगी, क्योंकि ओहदे लई फिर उहनें संघर्ष करना है। इह मनुख दे अंदर जिहड़ी पकड़ दी भावना है, ਇਹ ਅਸਲ ਵਿੱਚ ਮਨੁੱਖ ਨੂੰ ਉਸ ਬੀਜ ਤੋਂ ਫਿਰ ਦੁੱਖ ਤੱਕ ਪਹੁੰਚਾਉਂਦੀ। ਦੁੱਖ ਫਲ ਹੈ ਉਹਦਾ, ਨਤੀਜਾ ਹੈ। ਤੇ ਮਨੁੱਖ ਇਸੇ ਤਰ੍ਹਾਂ ਜਿੰਨੀਆਂ ਕੁ ਸੋਚਾਂ ਸੋਚ ਕੇ ਇਸ ਤਰ੍ਹਾਂ ਦੇ ਕਰਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਨੇ ਹੀ ਦੁੱਖ ਉਹਦੇ ਅੰਦਰ ਪ੍ਰਫੁੱਲਤ ਹੁੰਦੇ ਨੇ, ਤੇ ਉਹਨਾਂ ਤੋਂ ਇਹ ਬਚ ਨਹੀਂ ਸਕਦਾ। ਉਹਨਾਂ ਤੋਂ ਇਹਨੂੰ ਕਦੇ ਲਾਂਭੇ ਹੋਇਆ ਵੇਖਣਾ ਔਖਾ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਤੁਰਦਾ ਹੈ ਨਾ, ਉਹਦੀ ਕਹਾਣੀ ਇਹ ਹੈ ਵੀ ਜਦੋਂ ਉਹ ਪਰਮਾਤਮਾ ਦੇ ਨਾਲ ਆਪਣੀ ਸੁਰਤ ਜੋੜ ਲੈਂਦਾ ਨਾ, ਤੇ ਇਹ ਪਾਪ ਪੁੰਨ ਦੁੱਖ ਸੁੱਖ ਦੀ ਕਹਾਣੀ ਪਿੱਛੇ ਰਹਿ ਜਾਂਦੀ ਹੈ। ਫਿਰ ਇਹ ਦੁੱਖ ਸੁੱਖ ਆਉਂਦੇ ਨੇ, ਉਹਨੂੰ ਕੋਈ ਚਿੰਤਾ ਨਹੀਂ, ਲੰਘ ਜਾਂਦੇ ਨੇ। ਕਹਿੰਦਾ ਲੰਘਣੇ ਨੇ ਆਉਣੇ ਨੇ, ਜਿਸ ਤਰ੍ਹਾਂ ਹਰ ਮੌਸਮ ਆਉਂਦਾ ਹੈ ਚਲਾ ਜਾਂਦਾ ਹੈ, ਇਸੇ ਤਰ੍ਹਾਂ ਉਹ ਸਮਝਦਾ ਇਹ ਸਦੀਵੀ ਰਹਿਣ ਵਾਲੇ ਨਹੀਂ, ਤੇ ਸਾਨੂੰ ਫਿਕਰ ਪੈ ਜਾਂਦਾ ਵੀ ਇਹ ਸਦੀਵੀ ਰਹਿਣਗੇ। ਅਸੀਂ ਸੁੱਖ ਨੂੰ ਫੜ ਕੇ ਸਦੀਵੀ ਰੱਖਣਾ ਚਾਹੁੰਦੇ ਹਾਂ, ਦੁੱਖ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹਾਂ, ਸਾਡਾ ਸਾਰਾ ਜ਼ੋਰ ਇਸ ਗੱਲ ਉੱਤੇ ਲੱਗ ਜਾਂਦਾ ਹੈ, ਤੇ ਕਦੇ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਕਿ ਇਹ ਤਾਂ ਪਾਸ ਆਨ ਹੋਣ ਵਾਲੀਆਂ ਚੀਜ਼ਾਂ ਨੇ, ਇਹ ਅੱਜ ਹੈਣ ਕੱਲ ਨਹੀਂ ਹੋਣਗੀਆਂ। ਤੇ ਸਦਾ ਰਹਿਣ ਵਾਲਾ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੈ, ਉਹਦੇ ਨਾਲ ਅਸੀਂ ਆਪਣਾ ਸੰਬੰਧ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੀ ਪੌੜੀ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਸੁਣਿਆ ਸਿੱਧ ਪੀਰ ਸੁਰ ਨਾਥ। ਕਹਿੰਦੇ ਨੇ ਜੇ ਸੁਣਨ ਨਾਲ, ਜੇ ਪਰਮਾਤਮਾ ਦਾ ਨਾਮ ਧਿਆਨ ਨਾਲ ਸੁਣ ਲਿਆ ਜਾਏ ਤਾਂ ਜਿਹੜੀ ਪਦਵੀ ਸਿੱਧਾਂ ਨੂੰ, ਪੀਰਾਂ ਨੂੰ, ਦੇਵਤਿਆਂ ਤੇ ਨਾਥਾਂ ਨੂੰ ਬੜੀ ਤਗੜੀ ਘਾਲਣਾ ਤੇ ਤਪੱਸਿਆ ਤੋਂ ਬਾਅਦ ਪ੍ਰਾਪਤ ਹੁੰਦੀ ਹੈ, ਉਹ ਕਹਿੰਦੇ ਨੇ ਸੁਣਨਾ ਵੀ ਇੱਕ ਤਪ ਹੈ। ਜੇ ਕੋਈ ਠੀਕ ਢੰਗ ਨਾਲ ਸੁਣ ਲੈ ਤਾਂ ਉਹ ਅਵਸਥਾ ਸੁਣਨ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ। ਸੁਣਿਆ ਤਰਤ ਧਵਲ ਆਕਾਸ਼, ਤੇ ਸੁਣਨ ਨਾਲ ਹੀ ਇਸ ਗੱਲ ਦੀ ਸੋਝੀ ਪੈਂਦੀ ਹੈ ਕਿ ਇਸ ਧਰਤੀ ਤੇ ਆਕਾਸ਼ ਦਾ ਜਿਹੜਾ ਧਵਲ ਆਸਰਾ ਹੈ ਨਾ, ਉਹ ਵਾਹਿਗੁਰੂ ਅਕਾਲ ਪੁਰਖ ਆਪ ਹੈ। ਸੁਣਿਆ ਦੀਪ ਲੋ ਪਾਤਾਲ, ਤੇ ਸੁਣਨ ਨਾਲ ਇਸ ਪਾਸੇ ਜਦੋਂ ਧਿਆਨ ਜਾਂਦਾ ਹੈ ਪਰਮਾਤਮਾ ਦੀ ਵਡਿਆਈ ਸੁਣਨ ਵਾਲੇ ਪਾਸੇ, ਤੇ ਫਿਰ ਪਤਾ ਲੱਗਦਾ ਹੈ ਵੀ ਕਿਤਨੇ ਧਰਤੀ ਦੇ ਦੀਪ, ਕਿਤਨੇ ਪਾਤਾਲ, ਕਿਤਨੇ ਲੋ, ਇਹ ਸਾਰੇ ਦੇ ਸਾਰੇ ਅਣਗਿਣਤ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੁਦਰਤ ਨੇ। ਉਸਦੀ ਕੁਦਰਤ ਦਾ ਵਿਸਥਾਰ ਮਨੁੱਖ ਨੂੰ ਸਮਝ ਪੈਂਦਾ, ਤੇ ਅੰਤ ਵਿੱਚ ਕਹਿੰਦੇ ਨੇ ਸੁਣਿਆ ਉਹ ਨਾ ਸਤਿ ਕਾਲ। ਕਹਿੰਦੇ ਇਸ ਧਿਆਨ ਵਿੱਚ ਜੁੜਿਆ ਉਸ ਮਨੁੱਖ ਉੱਤੇ ਕਾਲ ਜਿਹੜਾ, ਮੌਤ ਜਿਹੜੀ ਹੈ, ਉਹ ਫਿਰ ਉਸ ਬੰਦੇ ਨੂੰ ਪੋਹ ਨਹੀਂ ਸਕਦੀ, ਭਾਵ ਉਹ ਮਨੁੱਖ ਮੌਤ ਦੇ ਅਧਿਕਾਰ ਵਿੱਚੋਂ ਨਿਕਲ ਜਾਂਦਾ ਹੈ। ਉਹ ਮਨੁੱਖ ਮੌਤ ਦੇ ਅਧਿਕਾਰ ਵਿੱਚੋਂ ਨਿਕਲ ਕੇ ਤੇ ਮੁਕਤ ਅਵਸਥਾ ਵਿੱਚ ਪਹੁੰਚ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਕੀਤੀ ਕਿ ਅਸੀਂ ਪੂਰੇ ਧਿਆਨ ਨਾਲ, ਪੂਰੀ ਇਕਾਗਰਤਾ ਨਾਲ ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰੀਏ, ਉਹਦੀ ਸਿਫਤ ਧਿਆਨ ਨਾਲ ਸੁਣੀਏ, ਤਾਂ ਕਿ ਇਹ ਅਵਸਥਾ ਸੁਣਨ ਨਾਲ ਸਾਨੂੰ ਪ੍ਰਾਪਤ ਹੋ ਸਕੇ। ਇਹ ਗੱਲ ਥੋੜਾ ਵਿਸਥਾਰ ਮੰਗਦੀ ਹੈ। ਸੁਣਿਆ ਉਹ ਨਾ ਸਕੈ ਕਾਲ, ਕੱਲ ਆਉਣ ਵਾਲੇ ਸਮੇਂ ਅੰਦਰ ਇਸ ਦੇ ਸੰਬੰਧੀ ਕੁਝ ਹੋਰ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਅੱਜ ਦੀ ਵਿਚਾਰ ਨੂੰ ਸਮੇਂ ਅਨੁਸਾਰ ਇੱਥੇ ਹੀ ਸਮਾਪਤ ਕਰਦਾ ਹੋਇਆ ਸਿਮਾਂ ਦਾ ਜਾਚ ਕਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।